ਦਰਸ਼ਨ ਕਰਕੇ ਮਨ ਨਿਹਾਲ ਹੋ ਗਿਆ। ਜਿਹੜਾ ਮਨ ਮਾਇਆ ਇਹਨੂੰ ਜਿੰਨੀ ਮਰਜ਼ੀ ਦੇਈ ਜਾਓ ਮਨ ਖੁਸ਼ ਨਹੀਂ ਹੁੰਦਾ, ਮਨ ਨਿਹਾਲ ਨਹੀਂ ਹੁੰਦਾ। ਕਰੋੜਾਂ ਅਰਬਾਂ ਰੁਪਇਆ ਦੇ ਦਿਓ ਮਨ ਨਿਹਾਲ ਨਹੀਂ ਹੁੰਦਾ। ਕੋਠੀ ਬਣ ਜਾ ਮਨ ਥੋੜੇ ਚਿਰ ਬਾਅਦ ਫਿਰ ਸਹਿਸ ਖੱਟੈ ਲੱਖ ਕੋ ਉੱਠਤਾਵੈ ਤ੍ਰਿਪਤ ਨਾਵੈ ਮਾਇਆ ਪਛੈ ਪਾਵੈ। ਬਸ ਉਹ ਤੇ ਚਿਹਰੇ ਵਾਲੀ ਤੱਕੀ ਜਾਂਦੀ ਦਰਸ਼ਨ ਸਤਿਗੁਰ ਤੇਰਾ ਜੀ ਮੈਂ ਦੇਖ ਦੇਖ ਲੋਕਾਂ ਦੇ ਘਰਾਂ ਚ ਬੱਚਾ ਜਨਮ ਲਵੇ ਮੈਂ 10 ਦਿਨ 20 ਦਿਨ ਮਹੀਨਾ ਜਾ ਕੇ ਤੇ ਫਿਰ ਨਹੀਂ ਜਾਈਦਾ, ਪਰ ਜੇ ਮੈਨੂੰ ਦੌਲਤ ਦੇਣੀ ਹੈ ਤੇਰੇ ਲਾਲ ਦੇ ਦਰਸ਼ਨ ਕਰਕੇ ਮੈਨੂੰ ਸੱਚੀ ਦੌਲਤ ਮਿਲ ਗਈ ਹੈ, ਪਰ ਜੇ ਬਹੁਤੀ ਕਿਰਪਾ ਕਰਨੀ ਤੇ ਫਿਰ ਮੈਂ ਆਵਾਂ ਕਰਾਂਗੀ, ਮੈਨੂੰ ਆਪਣੇ ਪੁੱਤ ਦੇ ਦਰਸ਼ਨ ਕਰਾ ਦਿਆ ਕਰੀ, ਬਸ ਇਹੀ ਮੰਗਦੇ ਹੋਰ ਨਹੀਂ ਕੁਛ ਚਾਹੀਦਾ। ਜਦੋਂ ਮੈਂ ਆਇਆ ਕਰਾਂਗੀ ਮੈਨੂੰ ਆਪਣੇ ਸੋਹਣੇ ਜੇ ਲਾਲ ਦੇ ਦਰਸ਼ਨ ਕਰਾ ਦਿਆ ਕਰੀ, ਮੈਨੂੰ ਤੇ ਹੋਰ ਕੁਝ ਚਾਹੀਦਾ। ਮਾਇਆ ਨਹੀਂ ਲੈਣੀ ਮੈਂ, ਇਹ ਤੇ ਝੂਠੀ ਮਾਇਆ, ਇਹਦੀ ਲੋੜ ਨਹੀਂ। ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝਾ ਕੋਏ। ਸੱਦ ਲਿਆ ਹਰਦਿਆਲ ਪੰਡਿਤ, ਪੰਡਿਤ ਸੱਦਿਆ ਕਹਿੰਦੇ ਪੰਡਿਤ ਜੀ ਜਨਮ ਪੱਤਰੀ ਬਣਾਓ। ਇਹ ਜਨਮ ਪੱਤਰੀ ਪਹਿਲਾਂ ਰਿਵਾਜ਼ ਸੀ, ਭਾਵੇਂ ਬਾਅਦ ਵਿੱਚ ਇਹਨਾਂ ਗੱਲਾਂ ਦਾ ਖੰਡਨ ਵੀ ਕੀਤਾ ਮਹਾਰਾਜ ਨੇ, ਉਦੋਂ ਸਮਾਂ ਹੀ ਇਹੋ ਜਿਹਾ ਸੀ। ਹਰਦਿਆਲ ਪੰਡਿਤ ਆਇਆ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮਾਤਾ ਜੀ ਕੋਲ ਖਲੋਤੇ ਨੇ, ਕਲਿਆਣ ਦਾਸ ਮਹਿਤਾ ਜੀ ਕੋਲ ਖਲੋਤੇ ਨੇ। ਪੰਡਿਤ ਜੀ ਦੱਸੋ ਸਾਡਾ ਪੁੱਤ ਕਿਹੋ ਜਿਹਾ ਹੋਏਗਾ, ਗ੍ਰਹਿਆਂ ਦਾ ਹਿਸਾਬ ਲਾ ਕੇ ਵੇਖੋ ਕਿੱਧਰ ਨਛੱਤਰ ਕੀ ਕਹਿੰਦੇ ਨੇ, ਕੀ ਕਹਿੰਦੇ ਨੇ ਤਾਰੇ ਦੇ ਮਸਤਕ ਦੇ। ਜਦੋਂ ਪੰਡਿਤ ਨੇ ਵੇਖਿਆ ਹੈਰਾਨ ਹੋ ਗਿਆ। ਪੰਡਿਤ ਹਰਦਿਆਲ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਗਉ ਗਿਰ ਸਾਗਰ ਮਾਰਗ ਦੇਈ ਨਿਸ ਬਾਸੁਰ ਆਏ ਸਮਹ ਸੇਈ। ਪੰਡਿਤ ਕਹਿੰਦਾ ਮਾਤਾ ਕਲਿਆਣ ਦਾਸ ਜੀ ਇਹ ਜਿਹੜਾ ਬੱਚਾ ਜਨਮ ਲਿਆ ਤੁਹਾਡੇ ਘਰ ਚ, ਗਉ ਗਿਰ ਧਰਤੀ ਗਿਰ ਪਹਾੜ ਸਾਗਰ, ਗਉ ਗਿਰ ਸਾਗਰ ਸਮੁੰਦਰ ਮਾਰਗ ਦੇਈ ਕਦੋਂ ਜਦੋਂ ਕਹਿੰਦੇ ਜਦੋਂ ਲੰਘਿਆ ਕਰੇਗਾ ਨਾ ਇਹਨੂੰ ਪਹਾੜ ਤੇ ਸਮੁੰਦਰ ਵੀ ਰਾਹ ਦੇ ਦਿਆ ਕਰਨਗੇ ਆਖੋ ਸਤਿਨਾਮ
ਸ੍ਰੀ ਵਾਹਿਗੁਰੂ
ਹੋਰ ਕੀ ਪੁੱਛਣਾ ਤੁਸੀਂ ਆਪਣੇ ਲਾਲ ਬਾਰੇ ਪੁੱਛਣਾ ਹੈ ਨਾ ਇੰਨੀ ਗੱਲ ਹੀ ਸੁਣ ਲਓ ਬਸ ਸਾਬਗਾ ਆਪ ਹੀ ਲਾ ਲਓ ਇਹ ਇਹੋ ਜਿਹਾ ਲਾਲ ਹੈ ਇਹਨੂੰ ਸਮੁੰਦਰ ਵੀ ਪਾਣੀ ਦਿਆ ਕਰ ਸਮੁੰਦਰਾਂ ਦੇ ਪਾਣੀ ਵੀ ਰਾਹ ਦਿਆ ਰਸਤਾ ਦੇਣਗੇ ਸਮੁੰਦਰਾਂ ਦੇ ਪਾਣੀ ਮਾਤਾ ਜੀ ਤੇਰੇ ਲਾਡਲੇ ਦੇਣਗੇ ਸਮੁੰਦਰਾਂ ਦੇ ਪਾਣੀ ਮਾਤਾ ਤੇਰੇ ਲਾਡਲੇ ਮਹਾਰਾਜ ਦੀ ਸੋਭਾ ਕਰੋ ਸਾਰੇ ਬੋਲੋ
ਰਸਤਾ ਦੇਣਗੇ ਸਮੁੰਦਰਾਂ ਦੇ ਓਹੋ ਸਮੁੰਦਰਾਂ ਦੇ ਪਾਣੀ ਮਾਤਾ ਤੇਰੇ ਨਾਲ ਰਸਤਾ ਦੇਣਗੇ
ਤੁਹਾਡੇ ਘਰ ਵਿੱਚ ਜਨਮ ਲਿਆ ਜਿਹਨੇ ਇਹਨੂੰ ਸਮੁੰਦਰਾਂ ਦੇ ਪਾਣੀ ਵੀ ਰਾਹ ਦੇ ਦਿਆ ਕਰਨਗੇ ਜਦੋਂ ਲੰਘਿਆ ਕਰੇ ਇਹ ਐਸਾ ਬੱਚਾ ਆਇਆ ਤੁਹਾਡੇ ਘਰ ਫਿਰ ਗੁਰੂ ਨਾਨਕ ਸਾਹਿਬ ਥੋੜੇ ਜਿਹੇ ਵੱਡੇ ਹੁੰਦੇ ਨੇ ਤੇ ਪੜ੍ਹਨੇ ਪਾਤਾ ਪਾਂਧਾ ਆ ਕੇ ਕਹਿਣ ਲੱਗਾ ਮੈਂ ਨੀ ਇਹਨੂੰ ਪੜ੍ਹਾ ਸਕਦਾ ਕਿਉਂ ਇਹ ਤੇ ਦੁਨੀਆਂ ਨੂੰ ਪੜ੍ਹਾਉਣ ਆਇਆ ਇਹਨੂੰ ਮੈਂ ਕੀ ਪੜ੍ਹਾਵਾਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਗੱਲ ਬਣਦੀ ਹੈ ਤਾਂ ਜੇ ਅਸਲੀ ਪੜ੍ਹਾਈ ਸਾਡੇ ਕੋਲ ਹੋਵੇ ਦੁਨਿਆਵੀ ਪੜ੍ਹਾਈ ਪੜ੍ਹਨੀ ਬੜੀ ਜ਼ਰੂਰੀ ਹੈ ਜਿਹੜੀ ਆ ਦੁਨਿਆਵੀ ਪੜ੍ਹਾਈ ਹੈ ਨਾ ਇਹ ਵੀ ਪੜ੍ਹੋ ਵੱਧ ਤੋਂ ਵੱਧ ਜਿੰਨਾ ਇਹਨੂੰ ਪੜ੍ਹੋਗੇ ਠੀਕ ਹੈ ਕਿਉਂਕਿ ਜਿੰਨਾ ਚਿਰ ਇਹ ਪੜ੍ਹਾਈ ਨਹੀਂ ਨਾ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਤਰਤੀਬ ਦੀ ਕੋਈ ਸਮਝ ਨਹੀਂ ਆ ਸਕਦੀ ਹੋਰ ਤੇ ਸਮਝ ਆਉਣੀ ਕੀ ਜ਼ਰੂਰੀ ਹੈ ਕਿ ਦੁਨਿਆਵੀ ਪੜ੍ਹਾਈ ਵੀ ਸਾਡੇ ਕੋਲ ਚਾਹੀਦੀ ਪਰ ਰੂਹਾਨੀਅਤ ਦੀ ਪੜ੍ਹਾਈ ਵੀ ਬੜੀ ਜ਼ਰੂਰੀ ਹੈ ਗੁਰਮਤ ਦੀ ਪੜ੍ਹਾਈ ਹੋਣੀ ਵੀ ਬੜੀ ਜ਼ਰੂਰੀ ਕਈ ਬੰਦਿਆਂ ਕੋਲ ਦੁਨਿਆਵੀ ਪੜ੍ਹਾਈ ਤੇ ਬਹੁਤ ਹੁੰਦੀ ਪਰ ਗੁਰਮਤ ਦੀ ਪੜ੍ਹਾਈ ਨਹੀਂ ਇਹੀ ਦਸਾਂ ਪਾਤਸ਼ਾਹੀਆਂ ਦੇ ਨਾਮ ਤੱਕ ਯਾਦ ਨਹੀਂ ਵੈਸੇ ਐਮ ਏ ਕੀਤੀ ਹੋਈ ਉਹਦਾ ਕੀ ਫਾਇਦਾ ਦੁਨਿਆਵੀ ਪੜ੍ਹਾਈ ਵੀ ਜ਼ਰੂਰੀ ਹੈ ਨਾਲ ਗੁਰਮਤ ਦੀ ਪੜ੍ਹਾਈ ਵੀ ਜ਼ਰੂਰੀ ਹੈ ਪਰ ਕੱਲੀ ਅੱਖਰਾਂ ਦੀ ਪੜ੍ਹਾਈ ਨਹੀਂ ਨਾਮ ਅਭਿਆਸ ਦੀ ਪੜ੍ਹਾਈ ਵੀ ਜ਼ਰੂਰੀ ਹੈ ਆਖੋ ਸਤਨਾਮ
ਵਾਹਿਗੁਰੂ
ਨਹੀਂ ਤੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਕ ਅਹੰ ਬੁੱਧ ਬਾਧੇ ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੈ ਦੁਆਰੇ ਤੀਜੇ ਬੁੱਧ ਵੇਦ ਕਿਤੇ ਬਥੇਰੇ ਪੜ੍ਹਦੇ ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ ਮੰਦਰ ਮਸੀਤੀ ਭੱਜ ਭੱਜ ਵੜਦਾ ਕਦੇ ਆਪਣੇ ਅੰਦਰ ਤੋਂ ਵੜਿਆ ਹੀ ਨਹੀਂ ਬੁੱਲੇ ਸ਼ਾਹ ਨਿੱਤ ਉੱਡਦੀਆਂ ਫੜਦਾ ਹੈ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਚੱਖਣਾ ਚਾਖ ਪੜ੍ਹਾਈ ਦੁਨਿਆਵੀ ਵਿਦਿਆ ਦੁਨਿਆਵੀ ਅੱਖਰ ਕੋਲ ਹੋਣੇ ਬੜੇ ਜ਼ਰੂਰੀ ਨੇ ਪਰ ਉਹਨਾਂ ਦੇ ਨਾਲ ਨਾਲ ਗੁਰਮਤ ਦਾ ਗਿਆਨ ਹੋਣਾ ਵੀ ਬੜਾ ਜ਼ਰੂਰੀ ਤੇ ਗੁਰੂ ਨਾਨਕ ਸਾਹਿਬ ਦੁਨਿਆਵੀ ਪੜ੍ਹਾਈ ਫਾਂਦਾ ਕਹਿੰਦਾ ਹੈ ਮਾਤਾ ਇਹ ਪਿਤਾ ਕਲਿਆਣ ਦਾਸ ਜੀ ਇਹਨੂੰ ਮੈਂ ਨਹੀਂ ਪੜ੍ਹਾ ਸਕਦਾ ਪਾਂਦਾ ਕਾਲੂ ਤਾਈ ਸੁਣਾਵੇ ਨਾਨਕ ਪੜਿਆ ਪੜਾਇਆ ਧੁਰ ਦਰਗਾਹ ਚੋਂ ਪੜ੍ਹ ਕੇ ਆਇਆ ਤੇ ਸਾਧ ਸੰਗਤ ਮਹਾਰਾਜ ਫਿਰ ਮੈਂ ਬੇਨਤੀ ਕਰਨ ਲੱਗਿਆ ਸਾਂ ਤੁਹਾਡੇ ਚਰਨਾਂ ਚ ਆਖਾਂ ਜੀਵਾਂ ਵਿਸਰੇ ਮਰ ਜਾ ਸਾਰਾ ਦਿਨ ਬੁੱਲ ਫਰਕਦੇ ਰਹਿੰਦੇ ਨੇ ਸਾਰੀ ਸਾਰੀ ਰਾਤ ਬੁੱਲ ਫਰਕਦੇ ਰਹਿੰਦੇ ਨੇ ਕਿਸੇ ਨਾਲ ਗੱਲ ਨਹੀਂ ਕਰਦੇ ਬਹੁਤੀ ਤੇ ਮਾਤਾ ਜੀ ਨੂੰ ਫਿਕਰ ਪੈ ਗਿਆ ਕਹਿਣ ਲੱਗੇ ਲਾਲ ਜੀ ਹੋਇਆ ਕੀ ਤੁਹਾਨੂੰ ਹਰ ਸਮੇਂ ਹੀ ਇਹ ਕੀ ਕਰਦੇ ਰਹਿੰਦੇ ਹੋ ਮਾਤਾ ਮੈਂ ਨਾਮ ਜਪਣਾ ਉਹਦਾ ਜਿਹਨੇ ਮੈਨੂੰ ਭੇਜਿਆ ਅੱਛਾ ਇਹ ਹੋਇਆ ਵੀ ਦੁਨੀਆ ਜਪਦੀ ਹੈ ਨਾਮ ਕਦੇ ਕਦਾਂ ਹੀ ਜਪ ਲਿਆ ਕਰ ਤੂੰ ਤੇ ਹਰ ਸਮੇਂ ਜਪਦਾ ਰਹਿੰਦਾ ਗੁਰੂ ਨਾਨਕ ਸਾਹਿਬ ਕਹਿੰਦੇ ਆਖਾਂ ਜੀਵਾਂ ਜੇ ਆਖ ਨਾ ਫਿਰ ਤੇ ਜਿਉਣਾ ਜੀਵਾਂ ਵਿਸਰੇ ਮਰ ਜਾਊ ਜਦੋਂ ਕਹਿੰਦੇ ਉਹਦਾ ਨਾਮ ਵਿਸਰ ਜਾਂਦਾ ਹੈ ਬਸ ਫਿਰ ਜਾਨ ਨਿਕਲਣ ਲੱਗ ਪੈਂਦੀ ਆ ਖੁਸ ਹਸਨਾ
ਸ੍ਰੀ ਵਾਹਿਗੁਰੂ
ਮਰਦੇ ਬੜੇ ਵੇਖੇ ਨੇ ਮਾਇਆ ਬਿਨਾਂ ਮਰਦੇ ਪੁੱਤਾਂ ਧੀਆਂ ਬਿਨਾਂ ਮਰਦੇ ਜ਼ਮੀਨ ਜਾਇਦਾਦ ਚਲੀ ਜਾਏ ਮਰਦੇ ਬੜੇ ਵੇਖੇ ਨੇ ਇਹੋ ਜਿਹਾ ਵੀ ਕੋਈ ਹੈਗਾ ਜਿਹੜਾ ਕਹਿੰਦੇ ਉਦੋਂ ਰੱਬ ਦਾ ਨਾਮ ਵਿਸਰ ਜਾਂਦਾ ਹੈ ਤੇ ਮੇਰੀ ਜਾਨ ਨਿਕਲਣ ਲੱਗ ਪੈਂਦੀ ਇਹੋ ਜਿਹਾ ਵੀ ਹੈਗਾ ਕੋਈ ਦੁਨੀਆਂ 'ਚ साध संग दर्शन को है नितनेम जाको, है कोई ऐसा सोई दर्शनी सम दर्श ध्यानी है। शब्द विवेक एक टेक जाके मन बसै, मान गुर ज्ञान सोई ब्रह्म ज्ञानी है। चेहरे ते गुरु नानक साहब दे ते चेहरे दा जलाल तकिया नहीं सी जांदा। जदों महाराज ने साध संगत पिता ने भेजिया सी ना कि वीर पैदा सौदा करके आ, ते गए महाराज सौदा करन वास्ते, ते साध संगत जी रस्ते दे विच संतरेण एक साधुआं दी मंडली मिली, उन्हां दा मुखी सी जिहदा नां सी संतरेण, ਉਹ ਅੱਜ ਵੀ ਸੰਪਰਦਾ ਚੱਲਦੀ ਹੈ ਕਿ ਸੰਤਰੇਨ ਉਹਨਾਂ ਦਾ ਮੁਖੀ ਸੀ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਿਲ ਪਏ, ਕਹਿੰਦੇ ਕਈ ਦਿਨ ਹੋ ਗਏ ਸੀ ਕੋਈ ਛਕਿਆ ਨਹੀਂ, ਲੰਗਰ ਪ੍ਰਸ਼ਾਦਾ ਨਹੀਂ ਛਕਿਆ, ਪਿਤਾ ਨੇ ਭੇਜਿਆ ਸੀ। ਉਹ ਸੰਤਰੇਨ ਜਦੋਂ ਮਹਾਰਾਜ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਲੱਗੇ ਛਕਾਉਣ, 20 ਦੇ 20 ਰੁਪਏ ਖਰਚ ਕਰਤੇ, ਉਹ 20 ਰੁਪਏ ਅੱਜ ਦੇ ਤੇ ਕਈ ਹਜ਼ਾਰ ਬਣ ਜਾਂਦੇ ਨੇ ਉਸ ਵੇਲੇ ਦੇ 20 ਰੁਪਏ। ਸਾਧ ਸੰਗਤ ਜੀ ਉਹ 20 ਰੁਪਏ ਦਾ ਰਾਸ਼ਨ ਲਿਆਂਦਾ, ਪ੍ਰਸ਼ਾਦਾ ਤਿਆਰ ਕੀਤਾ, ਸਾਧੂਆਂ ਦੀ ਮੰਡਲੀ ਬਹਿ ਗਈ, ਸਾਰੀ ਮੰਡਲੀ ਬਹਿ ਗਈ ਸਾਧੂਆਂ ਦੀ, ਪ੍ਰਸ਼ਾਦਾ ਗੁਰੂ ਨਾਨਕ ਸਾਹਿਬ ਛਕਾਉਣ ਲੱਗ ਪਏ। ਸੰਤਰੇਣ ਪ੍ਰਸ਼ਾਦਾ ਛਕਣ ਦੀ ਹਿੰਮਤ ਨਹੀਂ ਪੈਂਦੀ ਸਾਹਮਣੇ, ਸਾਧੂ ਹੈ ਕੀ ਕਿਹਾ, ਕਾਕਾ ਤੂੰ ਚੱਲਿਆ ਜਾ, ਪ੍ਰਸ਼ਾਦਾ ਅਸੀਂ ਆਪੇ ਛਕ ਲਾਂਗੇ, ਤੂੰ ਚੱਲਿਆ ਜਾ। ਮਹਾਰਾਜ ਜੀ ਚਲੇ ਗਏ, ਉਹਦੇ ਨਾਲ ਦੇ ਪੁੱਛਦੇ ਨੇ ਇਹਨੇ 20 ਰੁਪਏ ਸਾਡੇ ਵਾਸਤੇ ਖਰਚ ਕਰਤੇ, ਇਹਨੇ ਪਿਆਰ ਨਾਲ ਸੇਵਾ ਕਰਦਾ ਸੀ, ਇਹ ਸਾਧ ਰਿਸ਼ੀ ਆ, ਰਿਸ਼ੀ ਨੂੰ ਰਿਸ਼ੀ ਜੀ, ਇਹ ਬਾਬਾ ਜੀ ਕਹਿ ਲਓ, ਵੀ ਇਹ ਤੁਸੀਂ ਭੇਜ ਕਿਉਂ ਦਿੱਤਾ ਇਹਨੂੰ ਕਾਕੇ ਨੂੰ ਇੱਥੋਂ? ਕਹਿੰਦੇ ਸੱਚ ਪੁੱਛਦੇ ਹੋ? ਕਹਿੰਦੇ ਦੱਸੋ, ਮੁਖੀ ਸੀ ਨਾ ਉਹਨਾਂ ਦਾ, ਉਹ ਕਹਿੰਦਾ ਮੈਂ ਇਹਦੇ ਸਾਹਮਣੇ ਪ੍ਰਸ਼ਾਦਾ ਨਹੀਂ ਸੀ ਛਕ ਸਕਦਾ, ਅਸਲ ਗੱਲ ਇਹ ਹੈ ਵੀ ਮੇਰੇ ਤੋਂ ਇਹਦਾ ਤੇਜ ਨਹੀਂ ਚੱਲਿਆ ਜਾਂਦਾ। ਜ਼ਿੰਦਗੀ ਲੰਘ ਗਈ ਸਾਧੂ ਬਣੇ ਨੂੰ ਕਹਿੰਦਾ, ਉਮਰ ਲੰਘ ਚੱਲੀ ਹੈ ਸਾਧਾਂ ਚ ਫਿਰਦਿਆਂ, ਇਹ ਕੱਪੜੇ ਵੀ ਇਹਦੇ ਸਾਧੂਆਂ ਵਾਲੇ ਨਹੀਂ ਪਾਏ ਹੋਏ, ਪਰ ਇਹਦੇ ਦਰਸ਼ਨ ਕਰਕੇ ਮਨ ਸ਼ਾਂਤ ਹੋ ਜਾਂਦਾ, ਇਹਦੇ ਜਿਹੜੇ ਚਿਹਰੇ ਦਾ ਜਲਾਲ ਮੇਰੇ ਤੋਂ ਝੱਲਿਆ ਨਹੀਂ ਜਾਂਦਾ, ਮੇਰੀ ਹਿੰਮਤ ਨਹੀਂ ਪੈਂਦੀ ਉਹਦੇ ਵੱਲ ਵੇਖਣ ਦੀ, ਵੇਖਣ ਦੀ ਹਿੰਮਤ ਨਹੀਂ ਪੈਂਦੀ ਮੇਰੀ। ਧੰਨ ਗੁਰੂ ਨਾਨਕ ਸਾਹਿਬ ਆਏ ਤੇ ਚਪੇੜਾਂ ਵੀ ਖਾਣੀਆਂ ਪਈਆਂ ਪਿਤਾ ਦੀਆਂ, ਕਹਿੰਦੇ ਕੀ ਕਰਕੇ ਆਇਆ? ਕਹਿੰਦੇ ਮੈਂ ਸਾਧਾਂ ਦਾ ਲੰਗਰ ਲਾ ਤਾ, ਸਾਧੂਆਂ ਵਾਸਤੇ ਮੈਂ ਲੰਗਰ ਲਾ ਤਾ, ਤੇ ਪਿਤਾ ਕਲਿਆਣ ਦਾਸ ਮਹਿਤਾ ਜੀ ਨੇ ਚਪੇੜ ਮਾਰੀ ਮੂੰਹ ਦੇ ਉੱਤੇ ਜ਼ੋਰ ਨਾਲ, ਉਹ ਕਹਿੰਦੇ ਤੈਨੂੰ ਭੇਜਿਆ ਸੀ ਵਪਾਰ ਕਰਨ ਵਾਸਤੇ, ਤੂੰ ਸਾਧਾਂ ਨੂੰ ਖਵਾ ਕੇ ਆ ਗਿਆ। ਐ ਪਿਤਾ ਜੀ ਮੇਰੀ ਯਾਰੀ ਨਾਲ ਭੈਣ ਨਾਨਕੀ ਨੇ ਜਦੋਂ ਵੇਖਿਆ ਨਾ ਵੀ ਪਿਤਾ ਨੇ ਮਾਰੀ ਚਪੇੜ, गुरु नानक साहब ने लंगर लाता, गुरु अमरदास महाराज ने संगत ते पंगत दी मर्यादा कायम कीती है, ते गुरु नानक साहब ने लंगर दी मर्यादा शुरू कीती है। खुशतनाम
श्री वाहेगुरु।
लंगर दी मर्यादा गुरु नानक साहब ने शुरू कीती है, जे सच दे मार्ग ते चलना है ते गुरमुखों विरोध ता करन वाले भी बड़े होणगे, पर राए बुलार वर्गे हमायत करन वाले भी खड़े हो जाणगे। आखो सतनाम
वाहेगुरु।
दोवें गल्लां नाल ने, जे सच दे राह ते चलोगे ना ते कसवटियां ते झलणियां पैणगियां, ते राए बुलार वर्गे हमायत भी करनगे नाल, ते दूजा पक्ष भी नाल है, विरोधता भी हुंदी है, पर साथ देण वाले भी हुंदे ने विरले। भैण नानकी नूं पछाण, पिता ने अजे पछाण ही नहीं कीती। ऐ पिता जी, तुसी मेरे वीर नूं चपेड़ा ना मारो। क्यों
प्यारे जी? वीर मेरा रूप रस दा, वीर मेरा रूप रस दा, प्यारे जी वीर मेरा रूप रस दा, प्यारे जी वीर मेरा रूप रस दा, वीर मेरा रूप रस दा।
बोलो
ओ तेनू बाबला अजे बाबला पछाण ना आई,
वीर मेरा रूप रब दा,
तेनू बाबला पछाण ना आई,
वीर मेरा रूप रब दा,
तेनू बाबला पछाण ना आई,
वीर मेरा रूप रब दा,
तेनू
आख्या पिता जी अजे तुहानू पछाण नहीं आई, ये मेरा वीर रब दा रूप है। ते साध संगत समा लंघदा गया, सुल्तानपुर मोदी खाने विच भी महाराज ने ड्यूटी कीती, उत्थे जाके भी की एक दो तीन चार जदों गिणती 13 ते आ गई उत्थे ही रुक गए। मोदी खाने विच बह के उत्थे भी मोदी खाने विच बाबा 13-13 तोलदा, उत्थे भी महाराज 13-13 दा जाप करते रहे। फिर साध संगत रई नदी दे विच महाराज ने चुब्बा मारिया, 3 दिन वास्ते अलोप हो गए रई नदी च, 3 दिन अलोप रहे, बाहर नहीं आए। इशनान करन गए, मर्दाना कपड़े लेके खड़ा है, ते चुब्बा मारिया मुड़ के बाहर नहीं आए, 3 दिन वास्ते बाहर नहीं सी आए। गुरु अज भी बड़े ने, कोई 3 घंटे रह के विखाए। आखो सतनाम
श्री वाहेगुरु।
ते आ हुण उत्थे जिहड़ी वई नदी है ना गुरमुखो सुल्तानपुर लोधी, ओहदी हुण सफाई हो रही। मैं एक दिन गया, बड़ी खुशी होई वेख के, किते किते ओहदे पौड़ियां बनाईयां जा रहीयां ने, पक्की कीती जा रही। चाहीदा इन्ना ओहदे च गंद पिया होया है, कोल दी लंघना होवे मूंह ते कपड़ा लेना पैंदा, है ही नहीं उहदी सफाई बिल्कुल। पर जिहदे विच गुरु नानक साहिब 3 दिन रह गए होण, जिथे 2 मिंट ही गए ने उत्थे भी गुरद्वारा बनाया पिया। सतनाम
वाहेगुरु।
3 दिन महाराज अलोप रहे, उहदे च बाहर नहीं आए, उहदी हुण सफाई हो रही। 3 दिनां पिछों बाहर आए, ते ओह 3 दिन महाराज बाहर नहीं आए, ते गए किथे? ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਰ। ਫਿਰ ਗੁਰਮੰਤਰ ਲਿਆਂਦਾ ਇੱਕ ਓਅੰਕਾਰ ਤੋਂ ਲੈ ਕੇ ਮੂਲ ਮੰਤਰ ਜਿਹੜਾ ਉਹ ਮਹਾਰਾਜ ਨੂੰ ਗੁਰਮੰਤਰ ਮਿਲਿਆ, ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਫਿਰ ਮਹਾਰਾਜ ਨੇ ਆ ਕੇ ਸਾਨੂੰ ਮੂਲ ਮੰਤਰ ਅੱਗੇ ਦਿੱਤਾ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਥੋਂ ਤੱਕ ਫਿਰ ਸਾਨੂੰ ਮੂਲ ਮੰਤਰ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ। ਇੱਕ ਗੱਲ ਇੱਥੇ ਕਮਾਲ ਦੀ ਕੀਤਾ ਮਰਦ, ਖੇਡ ਇੱਕ ਮਿਆਰੀ ਸੀ, ਜਦੋਂ ਸੱਚਖੰਡ ਚੋਂ ਵਈ ਨਦੀ ਚੋਂ ਇੱਕਦਮ ਪ੍ਰਗਟ ਹੋ ਗਏ, ਤੀਜੇ ਦਿਨ ਮਰਦਾਨਾ ਹੈਰਾਨ ਹੋ ਗਿਆ ਵੇਖ ਕੇ। ਬਾਹਰ ਆਏ ਤੇ ਵਈ ਨਦੀ ਚੋਂ ਨਿਕਲ ਕੇ ਪਤਾ ਕਿੱਥੇ ਬੈਠੇ? ਧਿਆਨ ਦਿਓ, ਵਈ ਨਦੀ ਚੋਂ ਨਿਕਲ ਕੇ ਸਿੱਧੇ ਹੀ ਕਿੱਥੇ ਗਏ? ਸ਼ਮਸ਼ਾਨ ਘਾਟ ਮੜੀਆਂ ਚ, ਆਖੋ ਸਤਨਾਮ, ਸਿੱਧੇ ਹੀ ਮੜੀਆਂ ਚ ਉੱਥੇ ਬਹਿ ਗਏ ਜਾ ਕੇ ਮੜੀਆਂ ਚ। ਕਿਉਂ ਬਹਿ ਗਏ? ਉਹ ਕੋਈ ਤੇ ਕਹਿੰਦਾ ਗੁਰੂ ਨਾਨਕ ਨੂੰ ਭੂਤ ਚਿੰਬੜ ਗਿਆ ਤਾਂ ਬੈਠੇ ਨੇ, ਕਈ ਸਿਆਣੇ ਲੱਗ ਪਏ ਕਰਨ। ਪਰ ਗੁਰੂ ਨਾਨਕ ਸਾਹਿਬ ਮੜੀਆਂ ਚ ਕਿਉਂ ਬੈਠੇ? ਪ੍ਰਚਾਰ ਕਰਨਾ ਬਾਅਦ ਚ ਸ਼ੁਰੂ ਕੀਤਾ, ਹੁਕਮ ਅਕਾਲ ਪੁਰਖ ਦਾ ਲੈ ਕੇ ਸਿੱਧੇ ਸ਼ਮਸ਼ਾਨ ਘਾਟ ਚ ਚਲੇ ਗਏ। ਇਹਦਾ ਕਾਰਨ ਇਹ ਸੀ, ਇਹ ਸਿੱਖਿਆ ਸੀ ਸਾਨੂੰ ਸਾਰਿਆਂ ਨੂੰ, ਪ੍ਰਚਾਰਕਾਂ ਨੂੰ ਖਾਸ ਕਰਕੇ, ਸਿੱਖਿਆ ਤੇ ਸਭ ਨੂੰ ਹੀ ਹੈ ਪਰ ਪ੍ਰਚਾਰਕਾਂ ਨੂੰ ਖਾਸ ਹੁਕਮ ਹੈ। ਪ੍ਰਚਾਰ ਕਰਨਾ ਜੇ ਸ਼ੁਰੂ ਨਹੀਂ ਕੀਤਾ, ਸ਼ੁਰੂ ਬਾਅਦ ਚ ਕੀਤਾ, ਪਹਿਲਾਂ ਕੀ ਕੀਤਾ? ਪਹਿਲਾਂ ਗਏ ਸ਼ਮਸ਼ਾਨ ਘਾਟ ਚ, ਇਹਦਾ ਭਾਵ ਇਹ ਸੀ ਓਏ ਪ੍ਰਚਾਰ ਕਰਨ ਜੇ ਲੱਗਣਾ ਨਾ ਫਿਰ ਮੜੀਆਂ ਤੋਂ ਨਾ ਡਰੀ, ਆਖੋ ਸਤਨਾ, ਮੌਤ ਤੋਂ ਨਾ ਡਰੀ। ਫਿਰ ਇਹ ਇਹਦਾ ਭਾਵ ਕਹਿਣ ਦਾ, ਕਿਉਂਕਿ ਜਿਹੜਾ ਬੰਦਾ ਸੱਚ ਦਾ ਪ੍ਰਚਾਰ ਕਰੇਗਾ ਤੇ ਲੋਕ ਵਿਰੋਧ ਤਾਂ ਕਰਨਗੇ, ਤੇ ਵਿਰੋਧ ਤਾਂ ਕਿੰਨੀ ਕੁ ਕਰਨਗੇ? ਇੰਨਾ ਹੀ ਕਹਿਣਗੇ ਨਾ ਕਿ ਮੈਂ ਤੈਨੂੰ ਮੜੀਆਂ ਚ ਬਚਾ ਦੂ, ਨਹੀਂ ਤੇ ਚੁੱਪ ਕਰ ਜਾ, ਇੰਨਾ ਹੀ ਹੋਏਗਾ, ਵੇਖ ਲੈ ਫਿਰ, ਨਹੀਂ ਤੇ ਤੇਰਾ ਘਾਤ ਕਰ ਦਿਆਂਗੇ, ਖਤਮ ਕਰ ਦਿਆਂਗੇ ਤੈਨੂੰ, ਇੰਨਾ ਹੀ ਹੁੰਦਾ। ਗੁਰੂ ਨਾਨਕ ਸਾਹਿਬ ਪਹਿਲਾਂ ਹੀ ਮੜੀਆਂ ਚ ਚਲੇ ਗਏ, ਲੋਕ ਕਹਿਣਗੇ ਤੇ ਸਹੀ, ਮੈਨੂੰ ਸਿੱਧਾ ਨੇ ਕਿਹਾ ਹੀ ਹੈ, ਸਿੱਧਾ ਨੇ ਕਿਹਾ ਤੈਨੂੰ ਖਤਮ ਕਰ ਦੇਣਾ, ਛੱਡਣਾ ਹੀ ਨਹੀਂ। ਬੜੇ ਸੱਜਣ ਵਰਗੇ ਘਾੜਾ ਚੁੱਕੀ ਫਿਰਦੇ ਨੇ, ਭੂਮੀਏ ਵਰਗੇ, ਕੌਡੇ ਵਰਗੇ, ਪਰ ਗੁਰੂ ਨਾਨਕ ਸਾਹਿਬ ਮੜੀਆਂ ਚ ਗਏ ਪਹਿਲਾਂ, ਉਹਨਾਂ ਨੂੰ ਪਤਾ ਵੀ ਸੱਚ ਦਾ ਢੰਡੋਰਾ ਦੇਣਾ ਕੰਮ ਬੜਾ ਔਖਾ ਹੈ, ਕਲਯੁੱਗ ਦਾ ਪਹਿਰ ਹੈ। ਗੁਰੂ ਨਾਨਕ ਸਾਹਿਬ ਨੇ ਪਹਿਲਾਂ ਮੜੀਆਂ ਚ ਬੈਠੇ ਤੇ ਫਿਰ ਪ੍ਰਚਾਰ ਸ਼ੁਰੂ ਕੀਤਾ। ਉਹ ਕਹਿੰਦੇ ਤੁਸੀਂ ਮੈਨੂੰ ਮੜੀਆਂ ਚ ਕੀ ਪਹੁੰਚਾਓਗੇ? ਮੈਂ ਤੇ ਪਹਿਲਾਂ ਹੀ ਵੇਖ ਆਇਆ, ਆਖੋ ਸਤਨਾਮ, ਮੈਂ ਤੇ ਪਹਿਲਾਂ ਹੀ ਵੇਖ ਆਇਆ। ਇਹ ਸਿਧਾਂਤ ਇਹਦਾ ਕੀ ਹੈ? ਇਹਦਾ ਭਾਵ ਇਹ ਸੀ ਕਿ ਗੁਰਮੁਖੋ ਜੇ ਪਰ ਸੱਚ ਦਾ ਢੰਡੋਰਾ ਦਿਓਗੇ ਤੇ ਵਿਰੋਧੀ ਵੀ ਬੜੇ ਪੈਦਾ ਹੋਣਗੇ, ਪਰ ਇਹੀ ਕਹਿਣਾ ਮੋਹੇ ਮਰਨੇ ਕਾ ਚਾਉ ਹੈ, ਮਰੋ ਤੋ ਹਰ ਕੇ
ਦੁਆਰ,
ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਫਿਰ ਮਹਾਰਾਜ ਨੇ ਗੇਰੂਏ ਰੰਗ ਦੇ ਕੱਪੜੇ ਪਾ ਲਏ, ਇਹ ਲਿਬਾਸ ਸੀ ਉਦੋਂ। ਇਹ ਰੰਗ ਜਿਹੜਾ ਕੋਈ, ਇਹ ਨਹੀਂ ਕਿ ਰੰਗ ਮਹਾਰਾਜ ਨੇ ਇਹ ਚੁਣਿਆ, ਹੋਰ ਵੀ ਪਾ ਸਕਦੇ, ਚਿੱਟੇ ਨੀਲੇ ਜਿਹੜੇ ਮਰਜ਼ੀ। ਉਹ ਰੰਗ ਗੇਰੂਏ ਰੰਗ ਤਾਂ ਕਿਉਂਕਿ ਉਹ ਕੱਪੜਾ ਗੇਰੂਆ ਰੰਗ ਸਭ ਨਾਲੋਂ, ਦੂਜੇ ਸਭ ਰੰਗਾਂ ਨਾਲੋਂ ਉਹਦੇ 'ਚ ਇਹ ਫਰਕ ਹੁੰਦਾ ਹੈ ਵੀ ਉਹ ਕਈ ਕਈ ਦਿਨ ਕੱਟ ਜਾਂਦਾ, ਉਹਨੂੰ ਛੇਤੀ ਛੇਤੀ ਧੋਣ ਦੀ ਲੋੜ ਨਹੀਂ ਪੈਂਦੀ। ਆਖੋ ਸਾਰਾ ਇਹਦਾ ਇੰਨਾ ਕੀ ਅਰਥ ਹੈ? ਇਹਨੂੰ ਬਹੁਤਾ ਨਾ ਡੂੰਘਾਈ 'ਚ ਲੈ ਜਾਓ ਵੀ ਗੇਰੂਏ ਪਾਉਣੇ ਚਾਹੀਦੇ ਨੇ, ਉਹ ਇੰਨਾ ਵੀ ਕਈ ਦਿਨ ਕੱਟ ਜਾਂਦਾ ਉਹ ਕੱਪੜਾ। ਉਹ ਕੱਪੜੇ ਪਾ ਲਏ, ਫਿਰ ਬਾਣਾ ਫਕੀਰਾਂ ਵਾਲਾ ਪਾ ਲਿਆ। ਜਦੋਂ ਸੱਚਖੰਡ 'ਚੋਂ ਆਏ, ਹੁਕਮ ਹੋ ਗਿਆ ਨਾਲ ਮਰਦਾਨਾ ਘੁੰਮਦੇ ਘੁਮਾਉਂਦੇ ਏਮਨਾਬਾਦ ਵੱਲੋਂ ਹੁੰਦੇ, ਚਲੋ ਲੰਮੀ ਗੱਲ ਨਾ ਕਰਾਂ ਮੈਂ, ਮੁਕਾਈਏ ਗੱਲ, ਤਲਵੰਡੀ ਆ ਗਏ। ਸਾਬੋ ਕੀ ਤਲ ਖਿਮਾ ਕਰਨਾ, ਨਨਕਾਣਾ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ ਜਿੱਥੇ ਰਾਏ ਭੋਏ ਦੀ ਤਲਵੰਡੀ। ਜਦੋਂ ਆਏ ਤੇ ਮਾਤਾ ਨੇ ਵੇਖਿਆ, ਪਿਤਾ ਨੇ ਵੇਖਿਆ, ਉਹ ਤੇ ਕਹਿੰਦੇ ਸੀ ਸੁਲਤਾਨਪੁਰ ਸਾਡਾ ਪੁੱਤ ਹੈ ਜੇ। ਜਦੋਂ ਮਹਾਰਾਜ ਆਏ ਨਾ, ਨਿੱਕੇ ਨਿੱਕੇ ਦੋ ਲਾਲ, ਬਾਬਾ ਸ਼੍ਰੀ ਚੰਦ ਤੇ ਲਖਮੀ ਚੰਦ, ਉਹ ਛੋਟੇ ਛੋਟੇ ਸੀ ਉਦੋਂ। ਜਦੋਂ ਆਪਣੇ ਪੁੱਤ ਨੂੰ ਵੇਖਿਆ ਪਹਿਲਾਂ ਤੇ ਪਛਾਣਿਆ ਹੀ ਨਹੀਂ ਵੀ ਸਾਡਾ ਹੀ ਪੁੱਤ ਹੈ। ਜਦੋਂ ਵੇਖਿਆ ਅਜੇ ਪਛਾਣ ਨਹੀਂ ਸੀ ਆਈ, ਅੰਦਰਲੀ ਅਵਸਥਾ ਨਹੀਂ ਸੀ ਪਛਾਣੀ ਅਜੇ, ਮਰ ਦੇ ਬਸਤਰ ਵੇਖ ਕੇ ਕਹਿਣ ਲੱਗੇ ਇੱਕੋ ਇੱਕ ਪੁੱਤਰ ਤੇ ਤੂੰ ਸਾਧ ਬਣ ਗਿਆ, ਆਹ ਕਿਹੜਾ ਲਿਬਾਸ ਪਾ ਲਿਆ ਤੂੰ, ਇਹ ਕਿੱਧਰ ਤੁਰ ਪਿਆ? ਗੁਰੂ ਨਾਨਕ ਸਾਹਿਬ ਦਾ ਪਹਿਲੀ ਵਾਰੀ ਇਹ ਬਸਤਰ ਵੇਖੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਤੇ ਆਇਆ ਹੀ ਇਸੇ ਵਾਸਤੇ ਆ ਖੁਸ ਸਨਾ
ਸ੍ਰੀ ਵਾਹਿਗੁਰੂ।
ਫਿਰ ਗੁਰੂ ਨਾਨਕ ਸਾਹਿਬ ਕੋਈ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜੇ, ਘਰ ਛੱਡ ਕੇ ਐਵੇਂ ਸਾਧ ਨਹੀਂ ਬਣੇ। ਕਈ ਹੁੰਦੇ ਨੇ ਨਾ ਵੀ ਘਰ ਤੋਂ ਡਰਦੇ ਹੀ ਸਾਧ ਬਣ ਜਾਂਦੇ ਨੇ, ਬਹੁਤੇ ਸਾਧ ਹਾੜੀ ਜਾਂ ਸੌਣੀ ਚ ਬਣਦੇ ਤੋਂ ਕਣਕ ਵੱਢਣੀ ਪੈਂਦੀ ਹੈ। ਤੋ ਸਤਨਾਮ
ਸ੍ਰੀ ਵਾਹਿਗੁਰੂ।
ਘਰ ਦੇ ਕੰਮ ਕਾਰ ਬਹੁਤੇ ਨੇ, ਚਲੋ ਫਿਰ ਸਾਧ ਬਣ ਜਾਓ, ਇੱਧਰ ਪੈ ਜਾਓ। ਕਈ ਉਹ ਇਹਨਾਂ ਦਿਨਾਂ ਚ ਬਣਦੇ। ਗੁਰੂ ਨਾਨਕ ਸਾਹਿਬ ਇੰਜ ਨਹੀਂ ਭਾਈ, ਗੁਰੂ ਨਾਨਕ ਸਾਹਿਬ ਕੋਈ ਸੁੱਤਿਆਂ ਨੂੰ ਛੱਡ ਕੇ ਨਹੀਂ ਚੱਲ ਗਏ, ਪਰਿਵਾਰ ਤੋਂ ਆਗਿਆ ਲੈ ਕੇ। ਭਾਵੇਂ ਕਈਆਂ ਨੇ ਨਾਰਾਜ਼ਗੀ ਵੀ ਕੀਤੀ, ਪਰ ਮਨ ਨੇ ਆਪਣਾ ਮਿਸ਼ਨ ਪੂਰਾ ਕਰਨਾ ਸੀ। ਗੁਰੂ ਨਾਨਕ ਸਾਹਿਬ ਦੇ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਉਹ ਕਹਿੰਦੇ ਜੇ ਤੈਂ ਸਾਧ ਹੀ ਬਣਨਾ ਸੀ ਤੇ ਸਾਡੀ ਲੜਕੀ ਨਾਲ ਵਿਆਹ ਕਾਹਨੂੰ ਕਰਾਉਣਾ ਸੀ। ਪਰ ਮਹਾਰਾਜ ਕਹਿੰਦੇ ਭਾਈ ਹੁਣ ਤੇ ਮੈਂ ਇਸ ਪਾਸੇ ਤੁਰਨਾ ਹੈ, ਮਾਰਿਆ ਸਿੱਕਾ ਜਗਤ ਵਿੱਚ ਫੇਰ ਆ ਜਾਣਾ ਵਾਪਸ, ਪਰ ਅਕਾਲ ਪੁਰਖ ਦੀ ਡਿਊਟੀ ਵੀ ਨਿਭਾਉਣੀ ਹੈ ਜ਼ਰੂਰੀ। ਉਹ ਕਹਿੰਦੇ ਫਿਰ ਇਸ ਤੇ ਆਪਣੀ ਲੜਕੀ ਨੂੰ ਲੈ ਜਾਂਦੇ। ਲੈ ਗਏ ਸੀ ਉਹ ਮਾਤਾ ਸੁਲੱਖਣੀ ਨੂੰ ਲੈ ਗਏ, ਬਾਬੇ ਸ਼੍ਰੀ ਚੰਦ ਨੂੰ ਲੈ ਗਏ, ਬਾਬੇ ਲਖਮੀ ਚੰਦ ਨੂੰ, ਤੇ ਬਾਬਾ ਸ਼੍ਰੀ ਚੰਦ ਜੀ ਨੂੰ ਭੈਣ ਨਾਨਕੀ ਨੇ ਪਾਲਿਆ। ਤੁਰ ਪਏ ਮਹਾਰਾਜ ਸਾਧ ਸਿੰਘ ਜੀ। ਇੱਕ ਵਾਰੀ ਸਾਰਾ ਘਰ ਖੇਰੂ ਖੇਰੂ ਹੋ ਗਿਆ, ਪਰ ਇੱਕ ਨਿਰਮਲ ਪੰਥ ਸਿੱਖ ਪੰਥ ਦੀ ਨੀਂਹ ਰੱਖਣ ਵਾਸਤੇ ਮਹਾਰਾਜ ਨੇ ਆਪਣਾ ਪਰਿਵਾਰ ਤੇ ਖੇਰੂ ਖੇਰੂ ਕਰ ਲਿਆ। ਸਾਨੂੰ ਸੁੱਖ ਦੇਣ ਵਾਸਤੇ ਮਹਾਰਾਜ ਉਹਨਾਂ ਨੇ ਫਿਰ ਦਿਨ ਰਾਤ ਇੱਕ ਕਰਤੀ ਆ ਖੁਸ ਸਨਾ
ਸ੍ਰੀ ਵਾਹਿਗੁਰੂ।
ਦਿਨ ਨਹੀਂ ਵੇਖਿਆ, ਰਾਤ ਨਹੀਂ ਵੇਖਿਆ, ਚੱਲ ਮਰਦਾਨਿਆ ਚੱਲ ਫਿਰ। ਵੇਖਣ ਵਾਲਿਆਂ ਕਿਹਾ ਹੈਰਾਨ ਹੋ ਕੇ ਵੇਖੋ ਹਿੰਦੂ ਦੇ ਨਾਲ ਮੁਸਲਮਾਨ ਜਾਂਦਾ। ਮਰਦਾਨੇ ਨੂੰ ਲੈ ਕੇ ਨਾਲ ਚੱਲ ਪਏ। ਸਮਝਣ ਵਾਲਿਆਂ ਸਮਝ ਕੇ ਕਿਹਾ ਨਹੀਂ ਨਹੀਂ ਇੱਕ ਅੱਲਾ ਤੇ ਦੂਜਾ ਭਗਵਾਨ ਜਾਂਦਾ। ਵੰਡਣ ਲਈ ਗਿਆਨ ਮਨੁੱਖਤਾ ਨੂੰ ਇੱਕ ਗੀਤਾ ਤੇ ਦੂਜਾ ਕੁਰਾਨ ਜਾਂਦਾ। ਇਹਨਾਂ ਛੱਡੇ ਨੇ ਪਰਿਵਾਰ ਜਹਾਨ ਪਿੱਛੇ, ਉਹ ਇਹਨਾਂ ਪਿੱਛੇ ਅੱਜ ਸਾਰਾ
ਜਹਾਨ ਜਾਂਦਾ
ਜਹਾਨ ਜਾਂਦਾ। ਇਹਨਾਂ ਨੇ ਪਰਿਵਾਰ ਛੱਡ ਦਿੱਤੇ, ਪਰ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰ। ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰ। ਭੇਖ ਉਦਾਸੀਆਂ ਵਾਲਾ ਲਾਤਾ ਸੀ ਸਰ, ਤੇ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ, ਬਾਬਾ ਲਖਮੀ ਚੰਦ ਜੀ ਛੋਟੇ ਸਾਹਿਬ। ਦੋ ਮਰਿਆਦਾਵਾਂ ਚੱਲ ਪਈਆਂ। ਬਾਬਾ ਸ਼੍ਰੀ ਚੰਦ ਜੀ ਉਹ ਬਿਹੰਗਮ ਉਦਾਸੀ, ਤੇ ਬਾਬਾ ਲਖਮੀ ਚੰਦ ਜੀ ਦੀ ਸ਼ਾਦੀ ਹੋਈ ਵੀ ਸੀ। ਭਾਵੇਂ ਕਿ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗ੍ਰਿਸਤ ਨੂੰ ਪ੍ਰਧਾਨਤਾ ਦਿੱਤੀ ਹੈ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸ਼ਕਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ। ਗ੍ਰਿਸਤ ਪ੍ਰਧਾਨ, ਗ੍ਰਿਸਤ ਵਿੱਚ ਰਹਿ ਕੇ ਵਾਹਿਗੁਰੂ ਦਾ ਨਾਮ ਜਪਣਾ। ਗ੍ਰਿਸਤੀ ਨੂੰ ਛੋਟ ਹੈ, ਬਿਹੰਗਮ ਦੇ ਚਾਰ ਘੰਟੇ ਨਾਮ ਜਪਣ ਦਾ ਹੁਕਮ ਕਹਿ ਲਓ ਤੇ ਗ੍ਰਿਸਤੀ ਨੂੰ ਦੋ ਘੰਟੇ, ਅੱਧੋ ਅੱਧ ਦਾ ਫਰਕ ਹੈ। ਕਿਉਂਕਿ ਗ੍ਰਿਸਤੀ ਜਿਹੜਾ ਹੈ ਜਿਹੜਾ ਵਿਹਲਾ ਉਹ ਤੇ ਫੇਰੀ ਚੋਂ ਮਾੜਾ ਸਵਾਦ ਤੇ ਤਾਂ ਆਉਣਾ ਵੀ ਬੱਚਿਆਂ ਨੂੰ ਵੀ ਪਾਲਣਾ ਪਵੇ ਤੇ ਟਿਊਸ਼ਨਾਂ ਵੀ ਰੱਖਣੀਆਂ ਪੈਣ, ਪੜ੍ਹਾਉਣੇ ਵੀ ਪੈਣ, ਨੌਕਰੀ ਵੀ ਕਰਨੀ ਪਵੇ ਤੇ ਫਿਰ ਵੀ ਨਾਮ ਜਪੇ ਸਵਾਦ ਤੇ ਫੇਰ ਆਖੋ
ਸਤਨਾਮ।
ਉਂਝ ਤੇ ਸਾਰੀ ਦੁਨੀਆਂ ਨਾਮ ਜਪ ਹੁਣ ਹੈ ਤੇ ਹੈ ਪ੍ਰਧਾਨ ਗ੍ਰਿਸਤ, ਪਰ ਇਹ ਵੀ ਆਪਾਂ ਨਹੀਂ ਕਹਿ ਸਕਦੇ ਵੀ ਤਿਆਗ ਵੀ ਮਾਰਗ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਦੀ ਸ਼ਾਦੀ ਨਹੀਂ ਹੋਈ, ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਂਪੁਰਸ਼ਾਂ ਦੀ ਸ਼ਾਦੀ ਨਹੀਂ ਸੀ ਹੋਈ। ਆ ਇਸੇ ਜਗ੍ਹਾ ਤੇ ਉਹਨਾਂ ਦੇ ਦੀਵਾਨ ਲੱਗਦੇ ਹੁੰਦੇ ਸੀ, ਇਸੇ ਜਗ੍ਹਾ ਤੇ ਸਾਧ ਸੰਤ ਬਾਬਾ ਆਨੰਦ ਸਿੰਘ ਨੇ ਵਿਆਹ ਨਹੀਂ ਕਰਾਇਆ, ਸੰਤ ਬਾਬਾ ਅਤਰ ਸਿੰਘ ਮਸਤੁਆਣਾ ਸਾਹਿਬ ਵਾਲਿਆਂ ਦੀ ਸ਼ਾਦੀ ਨਹੀਂ ਸੀ ਹੋਈ। ਕਿਉਂਕਿ ਇਹਨਾਂ ਨੇ ਬੜੀਆਂ ਬੜੀਆਂ ਤਕੜੀਆਂ ਸੰਪਰਦਾਵਾਂ ਚਲਾਈਆਂ ਨੇ। ਆਪਾ ਵਾਰ ਦਿੱਤਾ, ਆਪਾ ਵਾਰ ਦਿੱਤਾ ਕੌਮ ਵਾਸਤੇ। ਇਹ ਨਾ ਹੋਵੇ ਜੇ ਤੇ ਤੂੰ ਆਪਣਾ ਆਪ ਸਮਰਪਿਤ ਕਰ ਦੇਣਾ, ਸਮਰਪਣ ਕਰ ਦੇਣਾ ਸਾਰਾ ਕੁਛ ਲੋਕਾਂ ਵਾਸਤੇ, ਫਿਰ ਤੇ ਆਨੰਦ। ਤੇ ਜੇ ਉਂਝ ਹੀ ਕਵੇਂ ਵੀ ਮੈਂ ਵਿਆਹ ਨਹੀਂ ਕਰਾਉਣਾ ਮੈਂ ਤੇ ਨਾਮ ਜਪਣਾ ਹੈ, ਇਹ ਨਹੀਂ ਕੰਮ ਠੀਕ। ਜੇ ਤਿਆਗੀ ਬਣ ਗਿਆ ਪੱਕਾ ਤਿਆਗੀ, ਕਿਉਂਕਿ ਬਾਬਾ ਸ਼੍ਰੀ ਚੰਦ ਜੀ ਦੀ ਸ਼ਾਦੀ ਨਹੀਂ ਸੀ ਹੋਈ ਤੇ ਆਪਾਂ ਉਹਨਾਂ ਦੀ ਕਮਾਈ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕਮਾਈ ਨਹੀਂ ਸੀ। ਭਾਈ ਕਮਲੀਆ ਸੇਵਾਦਾਰ ਸੀ ਬਾਬੇ ਸ਼੍ਰੀ ਚੰਦ ਦਾ, ਇੱਕ ਦਿਨ ਕਹਿੰਦਾ ਮੈਨੂੰ ਸੋਹਣੇ ਬੜੇ ਲੱਗਦੇ ਹੋ, ਤੇ ਮੈਂ ਤੁਹਾਨੂੰ ਚੁੱਕਣਾ, ਚੁੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਣਾ, ਖੜਾਉਣਾ ਤੁਹਾਨੂੰ, ਤੁਸੀਂ ਵੱਡੇ ਹੋ ਜਾਣਾ, ਮੇਰੇ ਤੋਂ ਚੁੱਕਿਆ ਨਹੀਂ ਜਾਣਾ, ਤੁਹਾਡੇ ਦਾੜੀ ਆ ਜਾਣੀ ਕਿਉਂਕਿ ਸਰੀਰ ਵਧੇਗਾ ਤੇ ਮੈਂ ਫੇਰ ਕਿਵੇਂ ਚੁੱਕਾਂਗਾ। ਬਾਬਾ ਸ਼੍ਰੀ ਚੰਦ ਕਹਿੰਦਾ ਤੂੰ ਚੁੱਕਣ ਵਾਲਾ ਬਣ, ਮੈਂ ਵੱਡਾ ਹੀ ਨਹੀਂ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੂੰ ਚੁੱਕਣ ਵਾਲਾ ਬਣ, ਐਡਾ ਹੀ ਰਹਿ ਜੂ ਬਸ, ਫਿਰ ਉੱਥੇ ਹੀ ਸਰੀਰ ਖੜ ਗਿਆ, ਦਾੜੀ ਨਹੀਂ ਆਈ। ਆਖੋ ਸਤਨਾਮ। ਕਮਲੀਆ ਤੂੰ ਮੇਰਾ ਸੇਵਾਦਾਰ ਬਣਨ ਵਾਲਾ ਬਣ, ਤੇਰੀ ਇੱਛਾ ਤੂੰ ਸੇਵਾ ਕਰਨ ਵਾਲਾ ਬਣ, ਇੱਥੇ ਹੀ ਖੜ ਗਿਆ, ਉੱਥੇ ਹੀ ਸਰੀਰ ਖੜ ਗਿਆ। ਇੰਨੀ ਕਮਾਈ ਦੇ ਮਾਲਕ ਸਨ ਬਾਬਾ ਸ਼੍ਰੀ ਚੰਦ ਜੀ। ਬਾਹਰ ਨਗਰ ਵਿੱਚ ਅੱਜ ਵੀ ਉਹਨਾਂ ਦਾ ਲਾਇਆ ਹੋਇਆ ਜਿਹੜਾ ਬਾਗ ਹੈ ਅੰਬਾਂ ਦਾ, ਅੱਜ ਵੀ ਹੈਗਾ। ਗੁਥਲੀ ਸੀ, ਇੱਕ ਅੰਬ ਦੇ ਦਿੱਤਾ, ਉਹ ਕਹਿੰਦੇ ਏਡਾ ਤੁਹਾਡਾ ਜੇ ਬਾਬਾ ਸ਼੍ਰੀ ਚੰਦ ਦਾ ਕਮਲੀ ਆ, ਜਾਂ ਉਹਨੂੰ ਕਹੇ ਆਪਣੇ ਅੰਬ ਨਹੀਂ ਪੈਦਾ ਕਰ ਸਕਦਾ, ਇੱਕੋ ਹੀ ਅੰਬ ਦੇ ਦਿੱਤਾ। ਕਹਿੰਦੇ ਦੋ ਚਾਹੀਦੇ ਨੇ, ਇੱਕ ਦੇ ਦਿੱਤਾ, ਉਹ ਇੱਕੋ ਅੰਬ ਨਿਚੋੜ ਕੇ ਕਮੰਡਲ ਵਿੱਚ ਪਾਣੀ ਪਾ ਲਿਆ, ਕਮੰਡਲ ਚ ਅੰਬ ਨਿਚੋੜਤਾ, ਕਹਿੰਦੇ ਇੰਜ ਕਰ ਫਿਰ ਇਹ ਚਿੱਟਾ ਦੇ ਦੇ ਸਾਰੇ। ਬਾਰਥ ਨਗਰ ਵਿੱਚ ਛੇ ਜਾਂ ਅੱਠ, ਛੇ ਜਾਂ ਅੱਠ ਮੈਨੂੰ ਪੱਕਾ ਯਾਦ ਨਹੀਂ, ਛੇ ਜਾਂ ਅੱਠ ਇੰਨੇ ਕਿੱਲੇ ਜਗ੍ਹਾ ਉੱਥੇ, ਤੇ ਉੱਥੇ ਛੱਟਾ ਦੇ ਦਿੱਤਾ ਸਾਰੇ। ਰਾਤ ਨੂੰ ਸੌ ਗਏ, ਸਵੇਰੇ ਦਰਖਤ ਵੀ ਤੇ ਅੰਬ ਵੀ ਲੱਗੇ ਹੋਏ ਨੇ। ਆਖੋ ਸਤਨਾਮ। ਐਡੀ ਕਮਾਈ ਦੇ ਮਾਲਕ ਸਨ ਬਾਬਾ ਸ਼੍ਰੀ ਚੰਦ ਜੀ। ਸੋ ਇਹ ਵੀ ਨਹੀਂ ਆਪਾਂ ਕਹਿ ਸਕਦੇ ਤਿਆਗ ਵੀ ਮਾਰਗ ਹੈ, ਪਰ ਇਹ ਗੱਲ ਜ਼ਰੂਰ ਹੈ ਵੀ ਜੇ ਤਿਆਗੀ ਤੇ ਪੱਕਾ ਤਿਆਗੀ, ਜੇ ਗ੍ਰਿਸਤੀ ਤੇ ਪੱਕਾ ਗ੍ਰਿਸਤੀ, ਫਿਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਵੀ ਨਹੀਂ। ਗੁਰੂ ਨਾਨਕ ਸਾਹਿਬ ਨੇ ਸਾਧ ਸੰਗਤ ਜੀ ਸੰਸਾਰ ਦੇ ਭਲੇ ਵਾਸਤੇ ਔਰ ਪਰਿਵਾਰਕ ਜ਼ਿੰਮੇਵਾਰੀਆਂ ਵੀ ਆਪਣੀਆਂ ਨਿਭਾਈਆਂ ਨੇ, ਨਾਲ ਨਾਲ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਈਆਂ, ਤੇ ਫਿਰ ਇੱਕ ਐਸਾ ਨਿਰਮਲ ਪੰਥ ਚਲਾ ਦਿੱਤਾ, ਉਹ ਐਸਾ ਪੰਥ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦਾ ਨਾਂ ਦਿੱਤਾ। ਪੰਥ ਤੇ ਗੁਰੂ ਨਾਨਕ ਚਲਾ ਗਏ ਤੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦਾ ਨਾਂ ਦਿੱਤਾ, ਤੇ ਉਹ ਪੰਥ ਫਿਰ ਅੱਜ ਬਾਜਾਂ ਵਾਲੇ ਸਤਿਗੁਰਾਂ ਦੀ ਕਿਰਪਾ, ਗੁਰੂ ਨਾਨਕ ਦਾ ਚਲਾਇਆ ਪੰਥ ਦਿਨ ਪਰ ਦਿਨ ਚੜ੍ਹਦੀ ਕਲਾ 'ਚ ਜਾ ਰਿਹਾ। ਅਸੀਂ ਆ ਹੁਣ 500 ਸਾਲਾਂ ਆਪਾਂ ਮਨਾਇਆ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਗੁਰੂ ਅੰਗਦ ਸਾਹਿਬ, ਫਿਰ 400 ਸਾਲਾਂ ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ, 300 ਸਾਲਾਂ ਵੱਡੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਹੁਣ ਆਪਾਂ ਮਨਾਉਣਾ। ਕਿੰਨਾ ਅੱਜ ਖਾਲਸਾ ਪੰਥ ਵਿੱਚ ਚਾਅ ਤੇ ਉਤਸ਼ਾਹ ਹੈ, ਥਾਂ ਥਾਂ ਤੇ ਨਗਰ ਕੀਰਤਨ, ਬੜੀ ਜਾਗਰਤੀ ਆਈ ਹੈ ਮਹਾਰਾਜ ਦੀ ਕਿਰਪਾ ਨਾਲ। ਬਹੁਤ ਵੇਖਦਾ ਮੈਂ ਪਹਿਲਾਂ ਨਾਲੋਂ ਬੜਾ ਫਰਕ ਹੈ। ਤੇ ਅੱਜ ਸਾਧ ਸੰਗਤ ਜੀ, ਅੱਜ ਆਪਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾ ਹੀ ਕਹਿ ਚੜਿਆ। ਕਹਿੰਦੇ ਰਾਜੇ ਕਸਾਈ ਬਣ ਚੁੱਕੇ ਸੀ ਜਦੋਂ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ। ਸੱਚ ਕਾਲ ਕੂੜ ਵਰਤਿਆ, ਕਈ ਪੜ੍ਹਦੇ ਹਾਂ ਵੀ ਸੱਚ ਵਾਲਾ ਕਾਲ ਪੈ ਗਿਆ, ਸਾਰੇ ਕੂੜ ਦਾ ਹੋਇਆ ਵਰਤਾਰਾ, ਸੱਚ ਵਾਲਾ ਕਾਲ ਪੈ ਗਿਆ। ਗੁਰਮੁਖੋ ਸੱਚ ਵਾਲਾ ਜਿੱਦਣ ਕਾਲ ਪੈ ਗਿਆ ਨਾ, ਜਿੱਦਣ ਸੱਚ ਦਾ ਕਾਲ ਪੈ ਗਿਆ, ਉਦਣ ਰਹਿਣਾ ਹੀ ਨਹੀਂ ਕੱਖ। ਆਖੋ ਸਤਨਾਮ। ਸੱਚ ਦਾ ਕਾਲ ਨਹੀਂ ਪੈ ਸਕਦਾ ਗੁਰ ਕਦੇ ਵੀ, ਸੱਚ ਦਾ ਕਾਲ ਨਹੀਂ, ਸੱਚ ਕਾਲ ਕੂੜ ਵਰਤਿਆ। ਸਾਡੇ ਕੋਲ ਹੈ ਤੇ ਦੋ ਨੇ, ਸੱਚ ਵੀ ਤੇ ਕੂੜ ਵੀ, ਸੱਚ ਵੀ ਤੇ ਝੂਠ ਵੀ। ਜਿਵੇਂ ਸਾਡੇ ਕੋਲ ਦੋ ਚੀਜ਼ਾਂ ਨੇ, ਗੱਡੀਆਂ ਦੋ ਨੇ, ਇੱਕ ਗੱਡੀ ਖੜੀ ਹੈ ਤੇ ਦੂਜੀ ਗੱਡੀ ਨੂੰ ਵਰਤਨੇ ਆ। ਮੋਟਰਸਾਈਕਲ ਦੋ ਨੇ, ਇੱਕ ਮੋਟਰਸਾਈਕਲ ਤੇ ਖੜਾ ਹੈ, ਦੂਜੇ ਨੂੰ ਵਰਤਨੇ ਆ। ਇਹ ਤੇ ਨਹੀਂ ਕਹਿ ਸਕਦੇ ਵੀ ਹੈ ਹੀ ਨਹੀਂ, ਹੈ ਜ਼ਰੂਰ ਹੈ ਪਰ ਵਰਤਣਾ ਛੱਡਤਾ। ਆਖੋ ਸਤਨਾਮ। ਸੱਚ ਕਾਲ ਕੂੜ ਵਰਤਿਆ, ਸੱਚ ਨਹੀਂ ਵਰਤਿਆ, ਹੈ ਜ਼ਰੂਰ ਹੈ ਸੱਚ ਪਰ ਕੂੜ ਨੂੰ ਵਰਤਣਾ ਸ਼ੁਰੂ ਕਰਤਾ ਲੋਕਾਂ ਨੇ, ਦੋਨਾਂ ਚੋਂ ਸੱਚ ਤੇ ਲਾਂਭੇ ਕਰਤਾ, ਕੂੜ ਵਰਤਣ ਲੱਗ ਪਏ। ਪਰ ਗੁਰਮੁਖੋ ਕੂੜ ਛੱਡ ਦਿਓ, ਸੱਚ ਨੂੰ ਵਰਤਣਾ ਸ਼ੁਰੂ ਕਰ ਦਿਓ ਬਸ, ਫਿਰ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ
ਸਭ ਕੋਈ।
ਧੰਨ ਗੁਰੂ ਨਾਨਕ ਸਾਹਿਬ ਆਏ ਦੁਨੀਆਂ ਨੂੰ ਤਾਰਨ ਵਾਸਤੇ। ਅੱਜ ਵਾਲੇ ਦਿਨ ਪੂਰਨਮਾਸ਼ੀਆਂ 12 ਹੁੰਦੀਆਂ ਨੇ ਮਹੀਨੇ ਸਾਲ 'ਚ, ਪਰ ਆਹ ਜਿਹੜੀ ਪੂਰਨਮਾਸ਼ੀ ਹੈ ਇਹ ਸਿੱਖ ਕੌਮ ਵਿੱਚ ਬੜੇ ਉਤਸ਼ਾਹ ਪਿਆਰ ਨਾਲ ਮਨਾਈ ਜਾਂਦੀ ਹੈ। ਪੂਰਨਮਾਸ਼ੀ ਦਾ ਚੰਦਰਮਾ ਪੂਰਾ ਤੇ ਪੂਰੇ ਸਤਿਗੁਰੂ ਨਾਨਕ ਦੇਵ ਜੀ, ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਦਾ ਆਗਮਨ ਅੱਜ ਵਾਲੇ ਦਿਨ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਸੀਂ ਮਾਰਦ ਚਰਨਾਂ ਚ ਬਹਿ ਕੇ ਮਨਾ ਰਹੇ ਹਾਂ। ਇੱਕ ਬੇਨਤੀ ਮੈਂ ਤੁਹਾਡੇ ਚਰਨਾਂ ਚ ਕਰਾਂ, ਤੁਹਾਨੂੰ ਪਤਾ ਹੀ ਹੈ ਕਿ ਦੀਵਾਨਾਂ ਦੀ ਸਮਾਪਤੀ ਤੇ ਦੋ ਦੋ ਵਜੇ ਵੀ ਹੁੰਦੀ, ਇੱਕ ਇੱਕ ਵਜੇ ਵੀ, ਪਰ ਅਜੇ ਤੇ 11 ਵੀ ਨਹੀਂ ਵਜੇ ਤੇ ਬਸ ਮੈਂ ਸਮਾਪਤੀ ਕਰ ਦੇਣੀ ਅੱਜ ਸਮਾਪਤੀ 11 ਵਜੇ, ਕਿਉਂਕਿ ਮੈਂ ਉੱਧਰ ਕਿਹਾ ਹੋਇਆ ਸੀ ਮਲੇਰਕੋਟਲੇ ਤੋਂ ਅੱਗੇ ਉੱਧਰ ਲੇਟ ਹੋ ਗਿਆ, ਕੱਲ੍ਹ ਦਾ ਤੇ ਪਰਸੋਂ ਦਾ ਦੋ ਹੀ ਦੀਵਾਨ ਨੇ ਆਪਣੇ ਕੋਲ, ਬਾਕੀ ਤੇ ਦਿਨ ਦੇ ਦੀਵਾਨ ਵੀ ਕੋਈ ਬਹੁਤਾ ਦੂਰ ਨਹੀਂ। ਈਸ਼ਰਪੁਰੀ ਆਸ਼ਰਮ ਝੂੜਪੁਰ ਆਪਣੇ ਨਾਲ ਹੀ ਹੈ, ਦਵਲਾਨ ਦੇ ਨੇੜੇ ਹੀ ਮਹਾਰਾਜ ਦਾ ਸਥਾਨ ਹੈ ਸੰਤ ਆਸ਼ਰਮ ਦਵਲਾਨ, ਉਹਦੇ ਨਾਲ ਹੀ ਹੈ ਈਸ਼ਰਪੁਰੀ ਆਸ਼ਰਮ ਝੂੜਪੁਰ। ਉੱਥੇ ਦਿਨ ਦੇ ਦੀਵਾਨ ਨੇ ਦੋ, ਇੱਕ ਤੇ ਕੱਲ੍ਹ ਦਾ ਇੱਕ ਪਰਸੋਂ ਦਾ, ਇਸ ਕਰਕੇ ਨੇੜੇ ਹੀ ਹੈ ਤੇ ਮੈਂ ਟਾਈਮ ਨਾਲ ਆ ਜਾਣਾ। ਇਹ ਬੇਨਤੀ ਤੁਹਾਡੇ ਚਰਨਾਂ 'ਚ ਵੀ ਅੱਜ ਮੈਂ ਵੇਖਿਆ ਹੈ ਸੰਗਤ ਹੁਣ ਤੱਕ ਆ ਰਹੀ ਵੀ ਕੱਲ੍ਹ ਨੂੰ ਸੰਗਤਾਂ ਨੇ ਜਲਦੀ ਆਉਣਾ, ਜਿੰਨੇ ਜਿੰਨੇ ਵੀ ਪਹੁੰਚਣਾ ਨਾ ਹਾਜ਼ਰੀ ਭਰਨੀ ਹੈ, ਲਗਭਗ 1:30 ਵਜੇ ਪਹੁੰਚਣਾ ਹੈ ਤੇ ਕੱਲ੍ਹ ਨੂੰ ਦੀਵਾਨ ਦੀ ਸਮਾਪਤੀ 10 ਵਜੇ ਹੋ ਜਾਣੀ, ਕਿਉਂਕਿ ਮੈਂ ਚੰਡੀਗੜ੍ਹ ਜਾਣਾ, ਰਾਤ ਦਾ ਦੀਵਾਨ ਉੱਥੇ ਹੈ, ਫਿਰ ਇੱਦੋਂ ਇੱਥੋਂ ਲਾ ਕੇ ਫਿਰ ਉੱਥੇ ਜਾਣਾ, ਉੱਥੇ ਟਾਈਮ ਹੈਗਾ 11 ਵਜੇ ਦਾ। ਇਸ ਕਰਕੇ ਕੱਲ੍ਹ ਦੀ ਜਿਹੜੀ ਸਮਾਪਤੀ ਹੈ 10 ਵਜੇ ਕਰ ਦੇਣੀ ਹੈ। ਸੰਗਤਾਂ ਹੁਣ ਹੀ ਨੋਟ ਕਰ ਲਓ ਵੀ ਭਾਈ ਸਾਰਿਆਂ ਨੇ 7:30 ਜਥਾ, 8:30 ਦਾਸ ਦਾ ਸਮਾਂ, 8:30 ਵਜੇ ਪਹੁੰਚ ਜਾਣਾ, ਸਾਰਿਆਂ ਨੇ ਲੇਟ ਨਹੀਂ ਕਰਨਾ। ਸੋ ਇਸ ਕਰਕੇ ਭੈਣਾਂ ਨੂੰ ਵੀ ਬੇਨਤੀ ਹੈ ਵੀ ਅੱਜ ਸੰਗਤ ਘੱਟ ਹੈ ਕੁਛ, ਕਿਉਂਕਿ ਅੱਜ ਹਰ ਗੁਰਦੁਆਰੇ ਵਿੱਚ ਸਮਾਗਮ ਹੈ, ਆਪਣੇ ਨੇੜੇ ਦੁਖਨਿਵਾਰਨ ਸਾਹਿਬ ਵੀ ਹੋ ਰਿਹਾ ਸਮਾਗਮ, ਹੋਰ ਵੀ ਬਹੁਤ ਸਮਾਗਮ ਚੱਲ ਰਹੇ ਨੇ, ਪਰ ਕੱਲ੍ਹ ਨੂੰ ਸਾਰਿਆਂ ਨੇ ਆਉਣਾ। ਪਿੰਡਾਂ ਵਾਲਿਓ, ਜਿਹੜੇ ਪਿੰਡਾਂ 'ਚੋਂ ਆਏ ਹੋ, ਜਿਹੜੇ ਅੱਜ ਆਪੋ ਆਪਣੇ ਸਕੂਟਰਾਂ ਜਿਹਾਂ 'ਤੇ ਆ ਕੇ ਬਹਿ ਕੇ 2-2, 4-4 ਜਣੇ, ਜਾਂ ਉਹ ਕੱਲ੍ਹ ਨੂੰ ਭਾਈ ਟਰਾਲੀਆਂ ਲੈ ਕੇ ਆਇਓ, ਭਾਵੇਂ ਹੈ ਠੰਡ ਹੈ ਪਰ ਕੋਈ ਗੱਲ ਨਹੀਂ, ਪਤਾ ਤਾਂ ਹੁਣ ਲੱਗਣਾ ਗਰਮੀ 'ਤੇ ਇੱਥੇ ਬਹਿਣ ਨੂੰ ਕਿਤੇ ਥਾਂ ਨਹੀਂ ਮਿਲਦਾ। ਹੁਣ ਉਹੀ ਆਉਣਗੇ ਜਿਨ੍ਹਾਂ ਦੇ ਅੰਦਰ ਪੱਕਾ ਪ੍ਰੇਮ ਹੈ, ਅਤੇ ਇਹ ਬੇਨਤੀ ਹੈ ਵੀ ਸਮਾਪਤੀ ਹੁਣ ਜਲਦੀ ਹੋ ਰਹੀ ਹੈ ਅਤੇ ਕਾਹਲ ਨਾ ਕਰੋ ਕੋਈ ਵੀ, ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਜਾਣਾ ਨਹੀਂ। ਸਾਰੇ ਪੀਰੀਡਾਂ 'ਚ ਬੈਠੇ ਰਹੋ, ਜਦੋਂ ਹਾਜ਼ਰੀ ਲੱਗਣ ਵਾਲਾ ਪੀਰੀਡ ਆਵੇ ਉਦੋਂ ਉੱਠ ਕੇ ਆ ਜਾਓ, ਅਤੇ ਫਿਰ ਤਾਂ ਗੈਰ ਹਾਜ਼ਰੀ ਆ ਕਿ ਸਤਨਾ ਇਹ ਦੁਆਜ ਤੇ ਤੁਸੀਂ ਬੈਠੇ ਰਹੇ ਅਤੇ ਹਾਜ਼ਰੀ ਲੱਗਣੀ, ਅਰਦਾਸ ਵੀ ਸੱਚੇ ਪਾਤਸ਼ਾਹ ਸੰਗਤਾਂ ਆਈਆਂ, ਜਿਹੜੇ ਅਰਦਾਸ 'ਚ ਸਾਵਧਾਨ ਉਹਨਾਂ ਦੀ ਹਾਜ਼ਰੀ ਲੱਗ ਜਾਂਦੀ ਹੈ, ਜਿਹੜੇ ਪਹਿਲਾਂ ਚਲੇ ਗਏ ਆ ਕੇ ਵੀ ਗੈਰ ਹਾਜ਼ਰ ਹੋ ਜਾਂਦੇ। ਬੇਨਤੀ ਹੈ ਵੀ ਭੈਣਾਂ ਵੀਰ ਭਰਾ ਸਾਰੇ, ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਜਾਣ ਦੀ ਖਿਚਲਾ ਨਹੀਂ ਕਰਨੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅੱਗੇ ਸਾਰੀਆਂ ਸੰਗਤਾਂ ਨੇ ਬਾਅਦ 'ਚ ਜਾਣਾ, ਪਹਿਲਾਂ ਕੋਈ ਜਾਣ ਦੀ ਖਿਚਲਾ ਨਾ ਕਰੇ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਬੱਚਿਆਂ ਦੇ ਜਨਮ ਦਿਨ ਮਨਾਈ ਦੇ ਨੇ, ਬੜਾ ਚਾਅ ਹੁੰਦਾ, ਸਾਡਾ ਫਰਜ਼ ਹੈ, ਗੁਰੂ ਨਾਨਕ ਸਾਹਿਬ ਦਾ ਵੀ ਜਨਮ ਦਿਹਾੜਾ, ਔਰ ਲੱਖ ਲੱਖ ਵਧਾਈਆਂ ਸੰਗਤਾਂ ਨੂੰ ਜੋ ਗੁਰੂ ਨਾਨਕ ਸਾਹਿਬ ਦੇ ਆਗਮਨ ਦਿਹਾੜੇ ਦੀਆਂ
ਦਿਨ ਵੱਡ ਭਾਗੀ ਆਇਆ ਜੀ, ਅੱਜ ਦਿਨ ਵੱਡ ਭਾਗੀ ਗੁਰੂ ਨਾਨਕ।
ਆਪਣੀ ਜ਼ਿੰਦਗੀ ਵਿੱਚ ਜੋ ਕੀਤਾ ਉਹ ਸਾਡੇ ਵਾਸਤੇ ਕੀਤਾ। ਅਸੀਂ ਜੋ ਕਰਨੇ ਆ ਬੱਚਿਆਂ ਵਾਸਤੇ, ਆਪਣੇ ਪਰਿਵਾਰ ਵਾਸਤੇ, ਦਿਨ ਰਾਤ ਖੱਪਨੇ ਆ ਮਰਨੇ ਆ ਬੱਚਿਆਂ ਵਾਸਤੇ, ਪਰ ਮਹਾਰਾਜ ਨੇ ਜੋ ਕੀਤਾ ਸਾਡੇ ਭਲੇ ਵਾਸਤੇ ਕੀਤਾ। ਇਸ ਕਰਕੇ ਭਾਈ ਸਤਿਗੁਰਾਂ ਦੇ ਆਗਮਨ ਦਿਹਾੜਾ ਮਨਾਉਣ ਦਾ ਸਾਡਾ ਫਰਜ਼ ਬਣਦਾ ਹੈ। ਔਰ ਅਸਲੀ ਜਨਮ ਦਿਹਾੜਾ ਉਹ ਮਨਾਉਣਗੇ ਮਹਾਰਾਜ ਦਾ ਜਿਹੜੇ ਗੁਰੂ ਨਾਨਕ ਦੇ ਦਰਸਾਏ ਰਾਹ ਤੇ ਚੱਲਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲਓ ਬਈ, ਪ੍ਰਕਾਸ਼ ਦਿਹਾੜਾ ਜਾਇਆ ਤੇ ਭੁੱਲ ਜਾਣਾ, ਪਰ ਜਿਨ੍ਹਾਂ ਨੇ ਇਸ ਪ੍ਰਕਾਸ਼ ਦਿਹਾੜੇ ਦੇ ਸੰਬੰਧ ਚ ਰੱਖੇ ਸਮਾਗਮ ਵਿੱਚ ਅੰਮ੍ਰਿਤ ਛਕ ਲਿਆ ਉਹ ਆਪਣੀ ਸਾਰੀ ਜ਼ਿੰਦਗੀ ਨਹੀਂ ਭੁੱਲਣਗੇ। ਆਖੋ ਸਤਨਾਮ। ਬੇਨਤੀ ਤੁਹਾਡੇ ਚਰਨਾਂ 'ਚ ਇਹ ਹੈ ਵੀ ਵੀਰ ਭਰਾ, ਭੈਣਾਂ ਮਾਤਾਵਾਂ, ਭਾਵੇਂ ਕਿ ਅੰਮ੍ਰਿਤ ਸੰਚਾਰ ਆਪਣੇ ਇਲਾਕੇ 'ਚ ਬੜੇ ਹੋਏ ਨੇ, ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵੀ ਆਈ ਸੰਗਰਾਂਦ 'ਤੇ ਅੰਮ੍ਰਿਤ ਸੰਚਾਰ ਹੁੰਦਾ, ਜਿਨ੍ਹਾਂ ਦੀ ਇੱਛਾ ਹੁੰਦੀ ਉਹ ਉੱਥੇ ਜਾ ਕੇ ਛਕ ਆਉਂਦੇ ਨੇ। ਆਏ ਮਹੀਨੇ 1100, 1500, 1800 ਵੀ ਛਕਦੇ ਨੇ, ਪਰ ਫਿਰ ਵੀ ਜਿੱਥੇ ਕਿਤੇ ਸਮਾਗਮ ਹੋਵੇ ਅੰਮ੍ਰਿਤ ਸੰਚਾਰ ਰੱਖਿਆ ਜਾਂਦਾ। ਬੇਨਤੀ ਹੈ ਵੀ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹ ਪ੍ਰਬੰਧਕਾਂ ਕੋਲ ਨਾਮ ਲਿਖਾ ਦਿਓ। ਵੀਰ ਭਰਾ, ਭੈਣਾਂ ਮਾਤਾਵਾਂ, ਜਿਨ੍ਹਾਂ ਜਿਨ੍ਹਾਂ ਦੀ ਇੱਛਾ ਹੋਵੇ ਨਾ, ਉਹ ਮਨ ਬਣਾ ਕੇ ਪ੍ਰਬੰਧਕਾਂ ਕੋਲ ਨਾਮ ਦਰਜ ਕਰਾ ਦਿਓ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਇਹ ਸਮਾਗਮ 'ਚ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜ੍ਹ ਸਕਣ। ਬਾਕੀ ਜਿੰਨੇ ਅੱਜ ਆਏ ਹੋ ਹੋਰਾਂ ਨੂੰ ਲੈ ਕੇ ਆਉਣਾ, ਜਿਹੜੇ ਸ਼ਹਿਰ ਦੀ ਸੰਗਤ ਆ ਉਹਨਾਂ ਨੇ ਵੀ ਨਾਲ ਭਾਈ ਆਪਣੇ ਪੱਤੀ ਆਪਣੇ ਮੁਹੱਲਿਆਂ 'ਚੋਂ, ਪਿੰਡਾਂ ਦੀ ਸੰਗਤ ਨੇ ਪਿੰਡਾਂ 'ਚੋਂ ਟਰੈਕਟਰ ਟਰਾਲੀਆਂ ਲੈ ਕੇ ਵੱਧ ਤੋਂ ਵੱਧ ਪਹੁੰਚਣਾ। ਕੱਲ੍ਹ ਦਾ ਦੀਵਾਨ ਹੈ, ਫਿਰ ਆਪਣੇ ਕੋਲ ਪਰਸੋਂ ਦਾ ਦੀਵਾਨ ਬਾਕੀ ਹੈ, ਇਹ ਦੋ ਦਿਨ ਦਾ ਸਮਾਂ ਮਿਲਿਆ, ਤਿੰਨ ਦਿਨ ਦਾ ਸਮਾਂ ਪਹਿਲਾਂ ਪੰਜ ਦਿਨ ਦਾ ਹੁੰਦਾ ਸੀ ਦੀਵਾਨ, ਐਤਕੀ ਚਾਰ ਦਾ, ਚਾਰ 'ਚੋਂ ਤਿੰਨ ਦਿਨ ਦਾਸ ਦੀ ਹਾਜ਼ਰੀ ਰਹਿ ਗਈ, ਉਦੋਂ ਅੱਗੇ ਹੋਰ ਸਮਾਂ ਘੱਟ ਜਾਣਾ। ਇਸ ਕਰਕੇ ਬੇਨਤੀ ਹੈ ਵੀ ਸਮਾਂ ਪੂਰਾ ਪੂਰਾ ਹੁੰਦਾ, ਸੰਗਤਾਂ ਲਾਹਾ ਲਓ। ਪਹਿਲਾਂ ਵੱਖੋ ਵੱਖਰੇ ਇਲਾਕਿਆਂ 'ਚ ਦੀਵਾਨ ਦਿੱਤੇ ਜਾਂਦੇ ਸੀ, ਪਿੰਡਾਂ 'ਚ ਨੇੜੇ ਨੇੜੇ ਉਹ ਵੀ ਬੰਦ ਹੋ ਗਏ, ਫਿਰ ਸ਼ਹਿਰ 'ਚ ਵੱਖੋ ਵੱਖਰੇ ਪੱਤੀਆਂ 'ਚ ਦੀਵਾਨ ਮਿਲਦੇ ਸੀ ਉਹ ਵੀ ਬੰਦ ਹੋ ਗਏ। ਆਨੰਦ ਨਗਰ ਲੱਗਦੇ ਰਹੇ, ਦੀਪ ਨਗਰ ਵੀ, ਰਣਜੀਤ ਨਗਰ ਵੀ, ਅਰਬਨ ਸਟੇਟ ਵੀ, ਜੁਝਾਰ ਨਗਰ ਵੀ, ਆ ਸਾਰੇ ਦੀਵਾਨ ਇੱਕੋ ਜਗ੍ਹਾ 'ਤੇ ਬਸ ਇੱਥੇ ਮਿਲੇ ਨੇ, ਹੋਰ ਕਿਸੇ ਨੂੰ ਨਹੀਂ ਮਿਲੇ। ਇਸ ਕਰਕੇ ਭਾਈ ਅਗਾਂਹ ਹੋਰ ਸਮਾਂ ਘੱਟ ਜਾਣਾ ਹੈ, ਵੱਧ ਚੜ੍ਹ ਕੇ ਲਾਹਾ ਪ੍ਰਾਪਤ ਕਰੋ। ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਕੱਲ੍ਹ ਤੇ ਪਰਸੋਂ ਹੋਰ ਸੰਗਤ ਨੂੰ ਵੀ ਲੈ ਕੇ ਆਉਣਾ। ਕੱਲ੍ਹ ਦਾ ਜਿਹੜਾ ਦੀਵਾਨ ਹੈ ਉਹਦਾ ਜਿਹੜਾ ਸਮਾਂ ਹੈ ਉਹ ਮੈਂ ਫਿਰ ਬੇਨਤੀ ਕਰਦੇ ਹਾਂ ਵੀ 7:30 ਵਜੇ ਜਥਾ ਆ ਜਾਏਗਾ, 10 ਵਜੇ ਸਮਾਪਤੀ ਹੋ ਜਾਣੀ, 2.5 ਘੰਟੇ ਲਗਾਤਾਰ ਘੰਟਾ ਜਥੇ ਦਾ, 1.5 ਘੰਟਾ ਦਾਸ ਨੇ ਹਾਜ਼ਰੀ ਭਰਨੀ ਕਿਉਂਕਿ ਮੈਂ ਫਿਰ ਅੱਗੇ ਜਾਣਾ। ਕੱਲ੍ਹ ਦੇ ਦੀਵਾਨ 'ਚ ਲੇਟ ਨਹੀਂ ਹੋਣਾ ਸੰਗਤ ਨੇ, ਜਲਦੀ ਆ ਕੇ ਆਪੋ ਆਪਣੀ ਜਗ੍ਹਾ 'ਤੇ ਬੈਠਣਾ। ਗੁਰੂ ਸਤੋਤਰ ਚਲੋ, ਕੋਈ ਰਸਨਾ ਵਾਂਝੀ ਨਾ ਰਹੇ, ਜਿਹੜੇ ਹੁਣ ਤੱਕ ਨਹੀਂ ਬੋਲੇ ਸਾਰੇ ਪੜਿਓ ਪਿਆਰਿਓ ਗੱਜ ਕੇ।
ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਸਾਹਿਬ ਜੀ।
ਪੜਿਓ ਭੈਣੋ ਜਰਾ,
ਆਨ ਹੈ ਦਾਨ ਹੈ ਗੁਰੂ ਅੰਗਦ ਸਾਹਿਬ ਜੀ ਦਾ। ਆਨ ਹੈ ਦਾਨ ਹੈ ਦਾਨ ਹੈ ਗੁਰੂ ਅਮਰਦਾਸ ਸਾਹਿਬ ਦਾ। ਦਾਨ ਹੈ ਧੰਨ ਪਿਆਰੀ ਧੰਨ ਹੈ ਧੰਨ ਹੈ ਰਾਮਦਾਸ ਸਾਹਿਬ ਧੰਨ
ਧੰਨ ਹੈ ਧੰਨ ਹੈ।
ਅਰਜਨ ਦੇਵ ਸਹਿਬ
ਹੈ
साहिब
ओ तन है
श्री हर कृष्ण साहब गोविंद सिंह साहब तन है गुरु ग्रंथ साहिब जी तन है बोलो तन है तन है पंथ खालसा तन है साध संगत जी बेनती है इथे सिर ना चुकावे कोई वाहिगुरु बोल मना तो डोली ना अपने औगण बोल किसे दे बोली ना
वाहिगुरु बोल मना तू डोली ना
अपने औगण बोल किसे दे बोली ना
वाहिगुरु बोल मना तू डोली ना अपने औगण बोल किसे दे
माता तरत महत
ओ जिस रात कोई जाई जाया बिना सब जुड़ा सोच
आज चंगे आइया मोरे आइया वाचे तर महदूर
अरबी आपको अपनी के नेड़े के दूर
आपने आया
ਸਤਕਾਲ
ਗੁਰੂ ਨਾਨਕ ਤੇ ਮੁਗਰੂ ਚਲੇ ਕੇਤੀ ਛੁੱਟੀ ਨਾਲ
ਨਾਨਕ ਨਾਮ ਚੜ੍ਹਦੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ।